ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਦੂਜਾ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ। ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ। ਸਲੋਕ ਮਹੱਲਾ ਦੂਜਾ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰੂ ਦੇ ਚਰਨਾਂ ਦੇ ਵਿੱਚ ਇਸ ਲਈ ਹਾਜ਼ਰ ਹੋਣਾ ਹੈ, ਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਆਵੇਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਣ ਦੇ ਨਾਲ ਇਹ ਮਨੁੱਖ ਦੇਵਤਾ ਬਣ ਜਾਂਦਾ ਹੈ। ਜਦੋਂ ਆਪਾਂ ਇਸ ਵਕਤ ਮਨੁੱਖ ਦੀ ਕਰਨੀ ਵੱਲ ਦੇਖਦੇ ਹਾਂ ਤਾਂ ਸਤਿਗੁਰੂ ਦੇ ਬਚਨ ਬਿਲਕੁਲ ਸੱਚ ਬਿਆਨ ਕਰਦੇ ਹਨ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਭਾਵੇਂ ਇਹ ਮਨੁੱਖ ਦੇਖਣ ਨੂੰ ਇਨਸਾਨ ਨਜ਼ਰ ਆ ਰਿਹਾ ਹੈ, ਪਰ ਵਾਸਤਵ ਦੇ ਵਿੱਚ ਇੱਕ ਹੈਵਾਨ ਹੈ। ਹੈਵਾਨ ਪਸ਼ੂ ਨੂੰ ਕਹਿੰਦੇ ਹਨ। ਭਾਵੇਂ ਦੇਖਣ ਨੂੰ ਇਨਸਾਨ ਹੈ, ਪਰ ਸੁਭਾਅ ਕਰਕੇ ਕਰਮ ਕਰਕੇ ਇਹ ਮਨੁੱਖ ਹੈਵਾਨ ਬਣਿਆ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਹਨ, ਜਿਹੜੇ ਮਨੁੱਖ ਨੂੰ ਵੀ ਦੇਵਤਾ ਬਣਾ ਦਿੰਦੇ ਹਨ ਅਤੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਵੀ ਚੰਗਾ ਇਨਸਾਨ, ਚੰਗਾ ਮਨੁੱਖ ਬਣਾਉਣ ਦੀ ਸਮਰੱਥਾ ਰੱਖਦੇ ਹਨ। ਪਸ਼ੂ ਅਤੇ ਮਨੁੱਖ ਅਤੇ ਦੇਵਤਾ ਇਹ ਤਿੰਨ ਸ਼੍ਰੇਣੀਆਂ ਨੇ, ਕਿਉਂਕਿ ਗੁਰਬਾਣੀ ਦੇ ਅੰਦਰ ਵੀ ਜਿਹੜੇ ਹੋਰ ਧਰਮ ਗ੍ਰੰਥ ਨੇ ਉਹਨਾਂ ਦੇ ਅੰਦਰ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਲਿਖੀ ਹੈ, ਤਾਮਸੀ, ਰਾਜਸੀ ਅਤੇ ਸ਼ਾਂਤਕੀ ਸ੍ਰਿਸ਼ਟੀ। ਜਿਹੜੀ ਤਾਮਸੀ ਸ੍ਰਿਸ਼ਟੀ ਹੈ ਉਹਦੇ ਵਿੱਚ ਪਸ਼ੂਆਂ ਦੀ ਸ਼੍ਰੇਣੀ ਆਉਂਦੀ ਹੈ, ਅਤੇ ਜਿਹੜੀ ਰਾਜਸੀ ਸ੍ਰਿਸ਼ਟੀ ਉਹਦੇ ਵਿੱਚ ਮਨੁੱਖ ਸ਼੍ਰੇਣੀ ਆ ਜਾਂਦੀ ਹੈ, ਅਤੇ ਜਿਹੜੀ ਸ਼ਾਂਤਕੀ ਸ੍ਰਿਸ਼ਟੀ ਹੈ ਉਹਦੇ ਵਿੱਚ ਦੇਵਤੇ ਸ਼ਾਮਿਲ ਹੁੰਦੇ ਨੇ। ਇਹਨਾਂ ਤਿੰਨਾਂ ਦੇ ਵਿੱਚ ਭਲਾ ਅੰਤਰ ਕੀ ਹੈ ਇਹਦੇ ਬਾਰੇ ਮਹਾਂਪੁਰਖਾਂ ਨੇ ਦੱਸਿਆ ਹੈ। ਪਸ਼ੂ ਨੂੰ ਕੇਵਲ ਆਪਣੇ ਤਨ ਦਾ ਫਿਕਰ ਹੁੰਦਾ ਹੈ, ਪੇਟ ਦਾ ਫਿਕਰ ਹੁੰਦਾ ਹੈ, ਅਤੇ ਜਿਹੜਾ ਮਨੁੱਖ ਹੈ ਉਹ ਆਪਣੇ ਮਨ ਦੀ ਕਲਪਨਾ ਦੇ ਆਧਾਰ 'ਤੇ, ਮਨ ਦੀ ਆਸਾ ਦੇ ਆਧਾਰ 'ਤੇ ਜਿਉਂ ਰਿਹਾ ਹੈ। ਅਤੇ ਦੇਵਤਾ ਕੌਣ ਹੁੰਦਾ ਹੈ? ਜਿਹੜਾ ਆਤਮਾ ਦੇ ਤਲ 'ਤੇ ਜਿਉਣ ਵਾਲਾ ਹੋਵੇ, ਕਿਉਂਕਿ ਹਰ ਮਨੁੱਖ ਦੇ ਕੋਲ ਤਿੰਨ ਚੀਜ਼ਾਂ ਨੇ, ਇੱਕ ਤਨ ਹੈ, ਦੂਸਰਾ ਮਨ ਹੈ, ਤੀਸਰੀ ਆਤਮਾ ਹੈ। ਜਿਹੜਾ ਤਨ ਦੇ ਆਸਰੇ ਜਿਉਂ ਰਿਹਾ ਹੈ ਉਹ ਪਸ਼ੂ ਹੈ, ਅਤੇ ਜਿਹੜਾ ਮਨ ਦੀ ਕਲਪਨਾ ਦੇ ਆਧਾਰ 'ਤੇ ਜੀ ਰਿਹਾ ਹੈ ਉਹ ਮਨੁੱਖ ਹੈ, ਅਤੇ ਜਿਹੜਾ ਆਤਮਾ ਦੇ ਤਲ 'ਤੇ ਜੀ ਰਿਹਾ ਉਸਨੂੰ ਦੇਵਤਾ ਆਖਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਇਹ ਬਚਨ ਆਖੇ ਨੇ, ਜਿਨ ਮਾਨੁਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਉਹ ਜਿਹੜੇ ਮਨ ਦੀ ਕਲਪਨਾ ਦੇ ਵਿੱਚ ਜਿਉਣ ਵਾਲੇ ਇਨਸਾਨ ਸਨ, ਅਤੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਆਤਮਦਰਸ਼ੀ ਬਣਾ ਦਿੱਤਾ, ਉਹਨਾਂ ਨੂੰ ਆਤਮਕ ਤਲ 'ਤੇ ਪਹੁੰਚਾ ਕੇ ਅਤੇ ਉਹਨਾਂ ਨੂੰ ਦੇਵਤੇ ਬਣਾ ਦਿੱਤਾ। ਅਥਵਾ ਦੇਵਤੇ ਦਾ ਅਤੇ ਮਨੁੱਖ ਦਾ ਅਤੇ ਪਸ਼ੂ ਦਾ ਜੋ ਅੰਤਰ ਹੈ ਉਹਦੇ ਬਾਰੇ ਇਹ ਵੀ ਵਿਚਾਰ ਵਿਦਵਾਨ ਦੱਸਦੇ ਹਨ ਵੀ ਜਿਹਨੂੰ ਕੇਵਲ ਆਪਣੇ ਪੇਟ ਭਰਨ ਤੱਕ ਹੀ ਖਿਆਲ ਹੈ ਉਹ ਪਸ਼ੂ ਹੈ, ਅਤੇ ਜਿਹੜਾ ਆਪਣੇ ਮਨ ਦੀ ਭੁੱਖ ਦੇ ਅਨੁਸਾਰ ਸਹਿਸ ਕੱਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨ ਆਵੈ, ਮਾਇਆ ਪਛੈ ਪਾਵੈ, ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ ਉਹ ਮਨੁੱਖ ਹੈ, ਅਤੇ ਜਿਹੜਾ ਮਾਇਆ ਦਾ ਖਿਆਲ ਛੱਡ ਕੇ ਆਤਮਾ ਦੇ ਤਲ 'ਤੇ ਸਬਰ ਸ਼ੁਕਰ ਦੀ ਭਾਵਨਾ ਦੇ ਵਿੱਚ ਜਾ ਟਿਕਦਾ ਉਹਨੂੰ ਦੇਵਤਾ ਆਖਿਆ ਹੈ। ਪਸ਼ੂ ਕੋਲ ਕੇਵਲ ਤਨ ਹੁੰਦਾ ਹੈ, ਮਨੁੱਖ ਦੇ ਕੋਲ ਮਨ ਹੁੰਦਾ ਹੈ, ਅਤੇ ਦੇਵਤੇ ਕੋਲ ਨਾ ਤਨ ਅਤੇ ਨਾ ਮਨ, ਉਹਦੇ ਕੋਲ ਕੇਵਲ ਆਤਮਾ ਹੁੰਦੀ ਹੈ, ਕੇਵਲ ਰੂਹ ਹੁੰਦੀ ਹੈ। ਇਹ ਇਹਨਾਂ ਦੇ ਵਿੱਚ ਅੰਤਰ ਲਿਖਿਆ ਹੋਇਆ। ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੇ ਕੋਲ ਆਉਂਦੇ ਨੇ ਔਰ ਉਹ ਪਸ਼ੂ ਤੋਂ ਮਨੁੱਖ, ਮਨੁੱਖ ਤੋਂ ਦੇਵਤੇ ਬਣ ਜਾਂਦੇ ਨੇ, ਇਤਿਹਾਸ ਵਿੱਚ ਜ਼ਿਕਰ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਸਨ। ਇੱਕ ਪਾਮਰ ਪੁਰਸ਼ ਉਹਨਾਂ ਸਿੱਖਾਂ ਨੂੰ ਵੇਖ ਵੇਖ ਕੇ ਬੜਾ ਹੈਰਾਨ ਹੁੰਦਾ, ਕਹਿਣ ਲੱਗਾ ਇਹ ਉੱਥੇ ਭਲਾ ਗੁਰੂ ਮਹਾਰਾਜ ਦੇ ਕੋਲ ਕੀ ਲੈਣ ਵਾਸਤੇ ਜਾਂਦੇ ਨੇ? ਘਰ ਦੇ ਕਿੰਨੇ ਕੰਮ ਕਾਰ ਜ਼ਰੂਰੀ ਹੁੰਦੇ ਨੇ, ਇਹ ਉਹਨਾਂ ਨੂੰ ਛੱਡ ਕੇ ਗੁਰੂ ਮਹਾਰਾਜ ਦੇ ਕੋਲ ਕਿਉਂ ਜਾਂਦੇ ਨੇ? ਇਹ ਖਿਆਲ ਬਾਰ ਬਾਰ ਉਸਨੂੰ ਪਰੇਸ਼ਾਨ ਕਰ ਰਿਹਾ ਸੀ। ਇੱਕ ਦਿਨ ਉਸਦੇ ਮਨ ਵਿੱਚ ਖਿਆਲ ਆਇਆ, ਕਿਉਂ ਨਾ ਮੈਂ ਗੁਰੂ ਮਹਾਰਾਜ ਦੇ ਕੋਲ ਜਾ ਕੇ ਹੀ ਸਾਰੀ ਗੱਲ ਪੁੱਛ ਲਵਾਂ। ਔਰ ਉਹ ਵੀ ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਅਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਇਸ ਨੇ ਸਵਾਲ ਕੀਤਾ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਇੱਕ ਸਵਾਲ ਪੁੱਛਣ ਵਾਸਤੇ ਆਇਆ ਹਾਂ, ਮੈਨੂੰ ਇਹ ਦੱਸੋ ਆਹ ਜੋ ਗੁਰਸਿੱਖ ਮਾਈ ਪਾਈ ਤੁਹਾਡੇ ਕੋਲ ਆਉਂਦੇ ਨੇ ਕਿਉਂ ਆਉਂਦੇ ਨੇ? ਇਹਨਾਂ ਦੇ ਆਉਣ ਦਾ ਮਕਸਦ ਕੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇੰਨੀ ਜਲਦੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ, ਤੈਨੂੰ ਕੁਝ ਸਮਾਂ ਸਾਡੇ ਕੋਲ ਰਹਿਣਾ ਪਵੇਗਾ। ਕਹਿਣ ਲੱਗਾ ਚਲੋ ਮੈਂ ਰਹਿਣ ਵਾਸਤੇ ਤਿਆਰ ਹਾਂ। ਹੁਣ ਦੀਵਾਨ ਸਜਦਾ ਹੈ, ਲੰਗਰ ਤਿਆਰ ਹੁੰਦਾ ਹੈ ਅਤੇ ਸੰਗਤਾਂ ਛਕਦੀਆਂ ਨੇ, ਅਤੇ ਜਦੋਂ ਇਹ ਲੰਗਰ ਵਿੱਚ ਜਾ ਕੇ ਦੇਖਦਾ ਹੈ ਉੱਥੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਦੇ ਨੇ ਅਤੇ ਸਭ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਲੰਗਰ ਛਕਦੀਆਂ ਨੇ। ਇਹਦੇ ਮਨ ਦੇ ਵਿੱਚ ਜੋ ਖਿਆਲ ਆਇਆ ਉਹਦੇ ਮੁਤਾਬਕ ਸੋਚਣ ਲੱਗਿਆ ਵੀ ਹਾਂ, ਇਹ ਤਾਂ ਲੋਕ ਇੱਥੇ ਚੰਗਾ ਚੋਖਾ ਖਾਣ ਨੂੰ ਮਿਲਦਾ ਹੈ, ਹਰੀਆਂ ਹਰੀਆਂ ਚਰਨ ਵਾਸਤੇ ਹੀ ਇੱਥੇ ਆਉਂਦੇ ਨੇ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਵੀ ਗੁਰਮੁਖਾ ਹੁਣ ਤੇ ਕਈ ਦਿਨ ਤੈਨੂੰ ਇੱਥੇ ਆਇਆ ਹੋ ਗਏ ਨੇ, ਤੈਨੂੰ ਕੁਝ ਕੁਝ ਪਤਾ ਚੱਲ ਹੀ ਗਿਆ ਹੋਣਾ ਵੀ ਇੱਥੇ ਗੁਰਸੇ ਕਾਹਦੇ ਲਈ ਆਉਂਦੇ ਨੇ। ਇਹਨੇ ਵੇਖਿਆ ਲੰਗਰ ਵਿੱਚ ਹੀ ਵੱਧ ਭੀੜ ਹੁੰਦੀ ਹੈ, ਕਥਾ ਕੀਰਤਨ ਦੇ ਸਰੋਤੇ ਘੱਟ ਨੇ। ਕਹਿਣ ਲੱਗਾ, ਮਹਾਰਾਜ ਮੈਂ ਤੇ ਇਹੀ ਸਮਝਦਾ ਹਾਂ ਇੱਥੇ ਤੁਹਾਡੇ ਲੰਗਰ ਦੇ ਵਿੱਚ ਚੰਗੇ ਚੋਖੇ ਪਦਾਰਥ ਬਣਦੇ ਨੇ, ਬਸ ਜਿੰਨੇ ਲੋਕ ਤੁਹਾਡੇ ਕੋਲ ਆਉਂਦੇ ਨੇ ਬਸ ਸਾਰੇ ਮੈਨੂੰ ਤਾਂ ਹਰਿਆਏ ਪਸ਼ੂ ਦਿਸਦੇ ਹੈ, ਹਰੀਆਂ ਹਰੀਆਂ ਚਰਨ ਵਾਸਤੇ ਆਉਂਦੇ ਨੇ। ਤੁਹਾਡੇ ਲੰਗਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਪੱਕਦੇ ਨੇ, ਇਹ ਉਹ ਛਕਣ ਵਾਸਤੇ ਆਉਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਤੇਰੀ ਹਾਲੇ ਦ੍ਰਿਸ਼ਟੀ ਪਸ਼ੂਆਂ ਵਾਲੀ ਹੈ। ਸਿਆਣੇ ਪੁਰਸ਼ਾਂ ਨੇ ਇੱਕ ਬੜੀ ਸੁੰਦਰ ਗੱਲ ਆਖੀ ਹੈ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੋਵੇ ਉਹੋ ਜਿਹੀ ਉਹਨੂੰ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਜੇ ਤੈਨੂੰ ਇਹ ਗੁਰਸਿੱਖ ਹਰਿਆਏ ਪਸ਼ੂ ਦਿਸਦੇ ਨੇ, ਇਹਦਾ ਮਤਲਬ ਇਹ ਹੈ ਤੇਰੀ ਆਪਣੀ ਦ੍ਰਿਸ਼ਟੀ ਵਿੱਚ ਫਰਕ ਹੈ, ਤੂੰ ਆਪਣੀ ਦ੍ਰਿਸ਼ਟੀ ਸਾਫ਼ ਕਰ। ਇਹ ਹੈਰਾਨ ਹੋਇਆ, ਕਹਿਣ ਲੱਗਾ, ਮਹਾਰਾਜ ਤੁਸੀਂ ਕੀ ਆਖਿਆ? ਕਹਿੰਦੇ ਬਿਲਕੁਲ ਸੱਚ ਹੈ, ਜਿਹਾ ਵੇਖਿਆ ਤਿਹਾ ਵੇਖ। ਜਿਹੋ ਜਿਹੀ ਦ੍ਰਿਸ਼ਟੀ ਨਾਲ ਤੁਸੀਂ ਕਿਸੇ ਨੂੰ ਵੇਖਦੇ ਹੋ ਉਹੋ ਜਿਹਾ ਤੁਹਾਨੂੰ ਉਹ ਨਜ਼ਰ ਆਵੇਗਾ, ਇਸ ਲਈ ਤੂੰ ਆਪਣੀ ਦ੍ਰਿਸ਼ਟੀ ਦਾ ਸੁਧਾਰ ਕਰ। ਕਹਿੰਦਾ ਮਹਾਰਾਜ ਉਹ ਕਿਵੇਂ ਹੋਵੇਗਾ? ਤਾਂ ਸਤਿਗੁਰੂ ਕਹਿਣ ਲੱਗੇ, ਤੂੰ ਲੰਗਰ ਵਿੱਚ ਤਾਂ ਦੇਖ ਲਿਆ ਵੀ ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਨੇ ਤੇ ਗੁਰਸਿੱਖ ਸੰਗਤਾਂ ਲੰਗਰ ਛਕਦੀਆਂ ਨੇ, ਪਰ ਕਦੀ ਸੰਗਤ ਵਿੱਚ ਬੈਠ ਕੇ ਵੀ ਕੀਰਤਨ ਤੇ ਬਾਣੀ ਤੇ ਗੁਰ ਉਪਦੇਸ਼ ਨੂੰ ਸੁਣਿਆ? ਇੱਥੇ ਸ਼ਬਦ ਦਾ ਲੰਗਰ ਵੀ ਤੇ ਵਰਤਦਾ ਹੈ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ, ਇਹ ਗੁਰੂ ਦਾ ਲੰਗਰ ਹੈ ਜਿੱਥੇ ਬਾਹਰਲੇ ਪਦਾਰਥ ਭੋਜਨ ਤਿਆਰ ਹੁੰਦੇ ਨੇ ਤੇ ਵਰਤਾਏ ਜਾਂਦੇ ਹੈ, ਤੇ ਸੰਗਤ ਵਿੱਚ ਕੀਰਤਨ ਕਥਾ ਦਾ ਰੂਹਾਨੀ ਭੋਜਨ ਆਤਮਕ ਭੋਜਨ ਵੀ ਮਿਲਦਾ ਹੈ, ਇਸ ਲਈ ਉਹ ਵੀ ਤੈਨੂੰ ਛਕਣਾ ਚਾਹੀਦਾ। ਹੌਲੀ ਹੌਲੀ ਇਹਨੂੰ ਬਾਣੀ ਦਾ ਵੀ ਰਸ ਆਉਣ ਲੱਗ ਪਿਆ ਤੇ ਹੁਣ ਸੰਗਤ ਵਿੱਚ ਵੀ ਬੈਠਦਾ। ਸਤਿਗੁਰੂ ਪੁੱਛਣ ਲੱਗੇ, ਭਾਈ ਹੁਣ ਦੱਸ। ਕਹਿੰਦਾ ਮਹਾਰਾਜ ਪਹਿਲਾਂ ਮੈਨੂੰ ਭੁਲੇਖਾ ਸੀ, ਮੈਨੂੰ ਇਹ ਗੁਰਸਿੱਖ ਹਰਿਆਏ ਪਸ਼ੂ ਦਿਸਦੇ ਸਨ, ਪਰ ਇਸ ਵੇਲੇ ਮੈਨੂੰ ਇਹ ਚੰਗੇ ਇਨਸਾਨ ਦਿਸਣ ਲੱਗ ਪਏ ਨੇ, ਕਿਉਂਕਿ ਦ੍ਰਿਸ਼ਟੀ ਬਦਲ ਗਈ ਸੀ। ਸਤਿਗੁਰੂ ਕਹਿਣ ਲੱਗੇ, ਹਾਲੇ ਥੋੜ੍ਹਾ ਜਿਹਾ ਤੈਨੂੰ ਹੋਰ ਇੱਕ ਕਦਮ ਹੋਰ ਅੱਗੇ ਚੱਲਣਾ ਪਵੇਗਾ। ਕਹਿੰਦਾ ਮਹਾਰਾਜ ਦੱਸੋ। ਸਤਿਗੁਰੂ ਕਹਿਣ ਲੱਗੇ, ਹੁਣ ਤੂੰ ਗੁਰਮੰਤਰ ਲੈ ਕੇ ਤੇ ਗੁਰੂ ਦੀ ਸਿੱਖੀ ਧਾਰਨ ਕਰਕੇ ਨਾਮ ਦਾ ਅਭਿਆਸ ਕਰ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਜਿਵੇਂ ਜਿਵੇਂ ਤੂੰ ਵਾਹਿਗੁਰੂ ਨਾਮ ਜਪੇਗਾ ਤੇਰੀ ਹਉਮੈ ਨਾਸ ਹੋਵੇਗੀ। ਇਹਨੇ ਜਪਣਾ ਸ਼ੁਰੂ ਕੀਤਾ ਤੇ ਜਦੋਂ ਇਹਦੀ ਸੁਰਤ ਨਾਮ ਦੇ ਵਿੱਚ ਜੁੜੀ, ਸਤਿਗੁਰੂ ਨੇ ਪੁੱਛਿਆ, ਕਹਿਣ ਲੱਗੇ, ਭਾਈ ਹੁਣ ਦੱਸ ਤੈਨੂੰ ਇਹ ਗੁਰਸਿੱਖ ਕਿਸ ਤਰ੍ਹਾਂ ਪ੍ਰਤੀਤ ਹੁੰਦੇ ਨੇ? ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਤੇ ਮੈਨੂੰ ਇਉਂ ਜਾਪਦਾ ਜਿਵੇਂ ਇਹ ਦੇਵਤੇ ਉਤਰੇ ਹੋਣ, ਦੇਵਤਿਆਂ ਵਰਗੇ ਸੁਭਾਅ, ਦੇਵਤਿਆਂ ਵਰਗੇ ਕਰਮ, ਦੇਵਤਿਆਂ ਵਰਗੀਆਂ ਗੱਲਾਂ, ਸਭ ਕੁਛ ਮੈਨੂੰ ਦੇਵਤਿਆਂ ਵਰਗਾ ਪ੍ਰਤੀਤ ਹੋ ਰਿਹਾ। ਇਹ ਦ੍ਰਿਸ਼ਟੀ ਹੀ ਤੇ ਬਦਲਦੀ ਹੈ, ਪਸ਼ੂ ਕੀ ਹੈ, ਮਨੁੱਖ ਕੀ ਹੈ, ਦੇਵਤਾ ਕੀ ਹੈ। ਹੁਣ ਜਦੋਂ ਇਸ ਦੀ ਆਪਣੀ ਬਿਰਤੀ ਨਾਮ ਦੇ ਵਿੱਚ ਜੁੜ ਗਈ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ, ਉਹ ਗੱਲ ਬਣ ਗਈ। ਕਹਿਣ ਲੱਗਾ, ਮਹਾਰਾਜ ਹੁਣ ਤੇ ਸਾਰੇ ਦੇਵਤੇ ਦਿਸਦੇ ਨੇ। ਤੇ ਸਤਿਗੁਰੂ ਕਹਿੰਦੇ, ਜੇ ਇੱਕ ਕਦਮ ਹੋਰ ਅੱਗੇ ਪੁੱਟ ਲਵੇਂ ਤੇ ਫਿਰ ਇਹ ਸਾਰਾ ਸੰਸਾਰ ਹੀ ਤੈਨੂੰ ਰੱਬ ਦਾ ਰੂਪ ਦਿਸਣ ਲੱਗ ਸਕਦਾ। ਸਤਿਗੁਰੂ ਕਹਿਣ ਲੱਗਾ, ਮਹਾਰਾਜ ਦੱਸੋ ਅੱਗੇ ਕੀ ਕਰਨ ਵਾਲੀ ਗੱਲ ਰਹਿ ਗਈ? ਤਾਂ ਸਤਿਗੁਰੂ ਕਹਿਣ ਲੱਗੇ, ਅੱਗੇ ਗੱਲ ਇਹ ਹੈ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਇਸ ਚੀਜ਼ ਦਾ ਅਭਿਆਸ ਕਰਨਾ, ਜੀਵਨ ਮੁਕਤੀ ਦੇ ਸਾਧਨ ਅਖਤਿਆਰ ਕਰਨੇ ਪੈਣਗੇ। ਜੀਵਨ ਮੁਕਤੀ ਦੇ ਸਾਧਨ ਕੀ ਨੇ? ਮਨੋਨਾਸ, ਵਾਸ਼ਨਾ ਖੈ, ਤਤ ਚਿੰਤਨ। ਤੇ ਜਦੋਂ ਇਹ ਤੂੰ ਕਰੇਗਾ ਤੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਦੀਦਾਰ ਹੋਣਗੇ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਤੇ ਨਾਲੇ ਸੰਗਤ ਕਰ ਰਿਹਾ ਹੈ, ਨਾਲੇ ਨਾਮ ਅਭਿਆਸ ਕਰ ਰਿਹਾ ਹੈ, ਤੇ ਹੌਲੀ ਹੌਲੀ ਗੁਰੂ ਦੀ ਮਿਹਰ ਹੋਈ, ਉਹਨੂੰ ਉਹ ਵੀ ਅਵਸਥਾ ਪ੍ਰਾਪਤ ਹੋ ਗਈ। ਸਤਿਗੁਰੂ ਕਹਿਣ ਲੱਗੇ, ਭਾਈ ਹੁਣ ਦੱਸ ਤੈਨੂੰ ਇਹ ਗੁਰਸਿੱਖ ਕਿਸ ਤਰ੍ਹਾਂ ਪ੍ਰਤੀਤ ਹੁੰਦੇ ਨੇ? ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਕੀ ਪੁੱਛਦੇ ਹੋ? ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਹੁਣ ਤੇ ਗੁਰਸਿੱਖ ਮਹਾਰਾਜ ਮੈਨੂੰ ਤੁਹਾਡਾ ਹੀ ਰੂਪ ਦਿਸਦੇ ਨੇ। ਇਹ ਹੈ ਸਾਧ ਸੰਗਤ ਦੀ ਗੁਰਬਾਣੀ ਦੀ ਤੇ ਗੁਰੂ ਸ਼ਬਦ ਦੀ ਕਰਾਮਾਤ। ਇੱਥੇ ਗੱਲ ਚੱਲ ਰਹੀ ਹੈ ਦਾਤ ਤੇ ਕਰਾਮਾਤ ਦੀ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਦਾਤ ਤੇ ਕਰਾਮਾਤ ਦੇ ਵਿੱਚ ਕੀ ਅੰਤਰ ਹੈ, ਦਾਤ ਕਿਸ ਨੂੰ ਕਹਿੰਦੇ ਨੇ ਤੇ ਕਰਾਮਾਤ ਕਿਸ ਨੂੰ ਕਹਿੰਦੇ ਨੇ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਲੋਕ ਦੇ ਵਿੱਚ ਇਸ ਗੱਲ ਦਾ ਬਹੁਤ ਸੋਹਣਾ ਨਿਰਣਾ ਕੀਤਾ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਦੂਜਾ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦਾਤ ਤੇ ਕਰਾਮਾਤ ਵਿੱਚ ਕੀ ਅੰਤਰ ਹੈ ਇਹਦੇ ਬਾਰੇ ਸਾਨੂੰ ਸਮਝਾਉਣ ਲੱਗੇ ਨੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ, ਜੋ ਮਨੁੱਖ ਆਪਣੀ ਮਿਹਨਤ ਕਰਕੇ ਸਾਧਨ ਸਾਧ ਕੇ ਕੋਈ ਚੀਜ਼ ਪ੍ਰਾਪਤ ਕਰਦਾ ਹੈ, ਆਪਸ ਤੇ ਜੋ ਪਾਈਐ, ਜੋ ਆਪਣੀ ਮਿਹਨਤ ਨਾਲ ਚੀਜ਼ ਮਿਲ ਜਾਂਦੀ ਹੋਵੇ, ਇਹ ਕਨੇਹੀ ਦਾਤ, ਇਹ ਫਿਰ ਕਿਹੋ ਜਿਹੀ ਦਾਤ ਹੈ? ਇਹਨੂੰ ਦਾਤ ਨਹੀਂ ਆਖਿਆ ਜਾ ਸਕਦਾ। ਦਾਤ ਉਹ ਹੁੰਦੀ ਹੈ ਜੋ ਦਾਤਾ ਖੁਸ਼ ਹੋ ਕੇ ਦੇਵੇ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਦਾਤ ਅਸਲੀ ਬਖਸ਼ਿਸ਼ ਦੀ ਗੱਲ ਅਗਲੀ ਪੰਕਤੀ ਵਿੱਚ ਸਪਸ਼ਟ ਕਰਦੇ ਹਨ।
ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਨਾਨਕ ਸਾਕਰ ਮਾਤ, ਅਸਲੀ ਕਰਾ ਮਾਤ ਉਹ ਹੈ ਸਾਹਿਬ ਤੁਠੈ ਜੋ ਮਿਲੇ, ਜੋ ਸਾਹਿਬ ਦੇ ਤੁਠੈ ਪ੍ਰਸੰਨ ਹੋਣ ਤੋਂ ਮਿਲੇ ਉਹਨੂੰ ਕਰਾਮਾਤ, ਉਹਨੂੰ ਅਸਲੀ ਰੱਬ ਦੀ ਦਾਤ ਸਮਝਿਆ ਜਾ ਸਕਦਾ। ਇੱਥੇ ਇਹ ਜਿਹੜੀ ਕਰਮਾਤ ਸ਼ਬਦ ਹੈ ਨਾ, ਕਰਮ ਫਾਰਸੀ ਦੇ ਵਿੱਚ ਕਿਰਪਾ ਦਾ ਨਾਮ ਹੈ, ਕਰਮਾਤ ਕਿਰਪਾ ਦਾ ਬਹੁ ਵਚਨ। ਕਰਮਾਤ ਦਾ ਅਰਥ ਮਹਾਂਪੁਰਖ ਤੇ ਹੋਰ ਵਿਦਵਾਨ, ਕਰਾਮਾਤ ਦਾ ਅਰਥ ਬਖਸ਼ਿਸ਼ ਕਰਦੇ ਨੇ। ਨਾਨਕ ਸਾ ਕਰਮਾਤ, ਅਸਲੀ ਰੱਬ ਦੀ ਬਖਸ਼ਿਸ਼ ਇਹ ਹੈ ਜੋ ਉਸਦੇ ਪ੍ਰਸੰਨ ਹੋਣ ਤੋਂ ਮਿਲਦੀ ਹੈ। ਇਹਦਾ ਮਤਲਬ ਇਹ ਹੈ ਦੁਨੀਆਂ ਦੇ ਵਿੱਚ ਕੁਝ ਐਸੇ ਲੋਕ ਨੇ ਜਿਹੜੇ ਕੋਈ ਚਲੀਸੇ ਕੱਢਦੇ ਹਨ, ਕੋਈ ਨਾ ਕੋਈ ਸ਼ਬਦ ਸਿੱਧੀ ਕਰ ਲੈਂਦੇ ਨੇ, ਕਈ ਲੋਕ ਕਾਲਾ ਇਲਮ ਸਿੱਧ ਕਰਦੇ ਨੇ, ਭੂਤਾਂ ਪ੍ਰੇਤਾਂ ਨੂੰ ਵੀ ਵਸ ਕਰ ਲੈਂਦੇ ਨੇ, ਤੇ ਕਈ ਲੋਕ ਦੇਵੀ ਦੇਵਤਿਆਂ ਦੇ ਵੀ, ਕਈ ਪਰੀਆਂ ਦੇ ਮੰਤਰ ਵੀ ਸਿੱਧ ਕਰਦੇ ਨੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਰਿੱਧੀ ਸਿੱਧੀ ਆ ਹੀ ਜਾਂਦੀ ਹੈ, ਕਿਉਂਕਿ ਸਿੱਧੀ ਸਾਧਨਾ ਦਾ ਫਲ ਹੁੰਦਾ। ਕੋਈ ਵੀ ਸਾਧਨਾ ਕਰ ਲਵੇ ਤੇ ਉਹਨੂੰ ਉਹ ਸਿੱਧੀ ਪ੍ਰਾਪਤ ਹੋ ਜਾਂਦੀ। ਬਹੁਤੇ ਲੋਕ ਜਿਹੜੀ ਕਿਸੇ ਸਾਧਨ ਦੁਆਰਾ ਸਿੱਧੀ ਪ੍ਰਾਪਤ ਹੁੰਦੀ, ਉਹਨੂੰ ਉਹ ਕਰਾਮਾਤ ਜਾਂ ਦਾਤ ਆਖਣ ਲੱਗ ਜਾਂਦੇ ਨੇ, ਵੀ ਇਹ ਸਾਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈ, ਰੱਬ ਦੀ ਦਾਤ ਹੈ। ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਕਿਹੋ ਜਿਹੀ ਦਾਤ ਹੈ ਜਿਸ ਨੂੰ ਮਨੁੱਖ ਆਪਣੇ ਆਪ ਪ੍ਰਾਪਤ ਕਰ ਸਕੇ? ਭਾਵ ਜਿਹੜੀ ਅਸਲੀ ਵਾਹਿਗੁਰੂ ਦੀ ਦਾਤ ਹੈ, ਉਹ ਤੇ ਆਪਣੀ ਮਿਹਨਤ ਨਾਲ ਨਹੀਂ, ਉਹ ਮਾਲਕ ਦੇ ਪ੍ਰਸੰਨ ਹੋਣ ਦੇ ਨਾਲ, ਉਹਦੀ ਮਿਹਰ ਦੇ ਨਾਲ ਪ੍ਰਾਪਤ ਹੋ ਸਕਦੀ ਹੈ। ਉਹ ਫਿਰ ਕਿਹੜੀ ਦਾਤ ਹੋਈ, ਕਿਹੜੀ ਬਖਸ਼ਿਸ਼ ਹੋਈ ਜਿਹੜੀ ਮਾਲਕ ਦੀ ਮਿਹਰ ਨਾਲ ਮਿਲਦੀ ਹੈ? ਉਹ ਹੈ ਨਾਮ ਤੇ ਭਗਤੀ ਦੀ ਦਾਤ। ਕਿਉਂਕਿ ਬਾਕੀ ਦੁਨੀਆਂ ਦੇ ਸਾਰੇ ਪਦਾਰਥ, ਇਸ ਦੁਨੀਆਂ ਦੇ ਸੁੱਖ ਤੇ ਪਦਾਰਥ ਵੀ ਤੇ ਅੱਗੇ ਸਵਰਗ ਦੇ ਬੈਕੁੰਠ ਦੇ ਸੁੱਖ ਤੇ ਪਦਾਰਥ ਵੀ, ਉਹ ਮਨੁੱਖ ਆਪਣੇ ਸਾਧਨ ਦੁਆਰਾ ਪ੍ਰਾਪਤ ਕਰ ਸਕਦੇ, ਪਰ ਵਾਹਿਗੁਰੂ ਦੇ ਨਾਮ ਦੀ ਦਾਤ ਉਹ ਆਪਣੇ ਸਾਧਨ ਦੇ ਨਾਲ ਨਹੀਂ ਮਿਲ ਸਕਦੀ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਹੜੀ ਮਨੁੱਖ ਆਪਣੀ ਮਿਹਨਤ ਨਾਲ ਕੋਈ ਚੀਜ਼ ਲੈ ਲਵੇ, ਉਹ ਦਾਤ ਜਾਂ ਕਰਾਮਾਤ ਨਹੀਂ ਹੋ ਸਕਦੀ। ਅਸਲੀ ਦਾਤ ਤੇ ਅਸਲੀ ਕਰਾਮਾਤ ਉਹ ਹੈ ਜੋ ਮਾਲਕ ਦੀ ਮਿਹਰ ਦੇ ਨਾਲ ਸਾਨੂੰ ਚੀਜ਼ ਮਿਲਦੀ ਹੈ, ਉਹ ਹੈ ਵਾਹਿਗੁਰੂ ਦੇ ਨਾਮ ਦੀ ਦਾਤ। ਉਹ ਹੈ ਵਾਹਿਗੁਰੂ ਦੀ ਭਗਤੀ ਦੀ ਦਾਤ, ਉਹ ਅਸਲੀ ਕਰਾਮਾਤ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬੜੀ ਸੁੰਦਰ ਗੱਲ ਸਾਨੂੰ ਸਮਝਾਈ ਹੈ। ਬਿਨ ਨਾਵੈ ਪਹਿਨਣ ਖਾਣ ਸਾਹਿਬ ਬਾਤ ਹੈ, ਤੈਗ ਸਿੱਧੀ ਤੈਗ ਕਰਮਾਤ। ਨਾਮ ਹੀ ਸਭ ਤੋਂ ਵੱਡੀ ਵਾਹਿਗੁਰੂ ਦੀ ਬਖਸ਼ਿਸ਼ ਹੈ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਬਿਨ ਨਾਵੈ ਪਹਿਨਣ ਖਾਣ ਸਾਹਿਬ ਬਾਤ ਹੈ, ਨਾਮ ਤੋਂ ਬਿਨਾਂ ਪਹਿਨਣਾ ਤੇ ਖਾਣਾ ਸਭ ਕੁਝ ਬੇਅਰਥ ਹੈ। ਤੈਗ ਸਿੱਧੀ ਤੈਗ ਕਰਮਾਤ, ਤੇ ਨਾਮ ਤੋਂ ਬਿਨਾਂ ਸਿੱਧੀ ਨੂੰ ਵੀ ਜਿਹੜੀ ਸਾਧਨਾ ਨਾਲ ਪ੍ਰਾਪਤ ਹੁੰਦੀ ਉਹ ਸਿੱਧੀ ਨੂੰ ਵੀ, ਤੇ ਜਿਹੜੀ ਕਰਾਮਾਤ ਹੈ, ਜਿਹੜੇ ਮੁਸਲਮਾਨ ਲੋਕ ਕੋਈ ਨਾ ਕੋਈ ਚਲੀਸੇ ਕੱਢ ਕੇ ਕੋਈ ਦਾਤ ਪ੍ਰਾਪਤ ਕਰਦੇ ਨੇ, ਉਹ ਕਹਿੰਦੇ ਨੇ ਵੀ ਇਹ ਕਰਾਮਾਤ ਹੈ ਸਾਡੇ ਵਿੱਚ। ਪਰ ਸਤਿਗੁਰੂ ਕਹਿੰਦੇ ਨਹੀਂ, ਜਿਹੜੀ ਆਪਣੇ ਸਾਧਨ ਦੇ ਨਾਲ ਚੀਜ਼ ਮਿਲਦੀ ਹੈ ਉਹ ਦਾਤ ਜਾਂ ਕਰਾਮਾਤ ਨਹੀਂ ਅਖਵਾ ਸਕਦੀ। ਅਸਲੀ ਦਾਤ ਤੇ ਕਰਾਮਾਤ ਉਹ ਹੈ ਜੋ ਸਾਹਿਬ ਤੁਠਾ ਜੋ ਮਿਲੇ, ਜੋ ਸਾਹਿਬ ਦੇ ਮਿਹਰ ਨਾਲ ਮਿਲੇ। ਇਸੇ ਲਈ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਈ ਅਸਲੀ ਦਾਤ ਨਾਮ ਦੀ ਹੈ, ਅਸਲੀ ਦਾਤ ਭਗਤੀ ਦੀ ਹੈ ਜੋ ਸਾਹਿਬ ਦੀ ਮਿਹਰ ਨਾਲ ਮਿਲਦੀ ਹੈ, ਬਾਕੀ ਸਭ ਸਿੱਧੀਆਂ ਕਰਾਮਾਤਾਂ ਸਿੱਧੀਆਂ ਦੇ ਫਲ ਨੇ। ਇਸੇ ਲਈ ਸਤਿਗੁਰੂ ਨੇ ਆਖਿਆ ਨਾਮ ਤੋਂ ਬਿਨਾਂ ਰਿਧੀਆਂ ਸਿੱਧੀਆਂ ਨੂੰ ਵੀ ਤਰਕਾਰ ਹੈ, ਤੈਗ ਸਿੱਧੀ ਤੈਗ ਕਰਾਮਾਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬੜੇ ਅਮੋਲਕ ਬਚਨ ਨੇ, ਜਿਹੜੇ ਲੋਕ ਰਿਧੀਆਂ ਸਿੱਧੀਆਂ ਦੇ ਚੱਕਰਾਂ ਦੇ ਵਿੱਚ ਪੈ ਕੇ ਨਾਮ ਨੂੰ ਭੁੱਲ ਜਾਂਦੇ ਨੇ ਤਾਂ ਸਤਿਗੁਰੂ ਉਹਨਾਂ ਦੇ ਬਾਰੇ ਲਿਖਦੇ ਨੇ, ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੈ ਨਾ ਪਵੇ ਤਾਂ ਸਭਾ ਪੂਜ ਖੁਆਰ। ਜਿਹੜੇ ਦੁਨੀਆਂ ਦੇ ਵਿੱਚ ਰਿਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਲੋਕ ਨੇ ਉਹ ਆਪਣੀ ਰਿੱਧੀ ਸਿੱਧੀ ਦੇ ਬਲ ਨਾਲ ਪੂਜਾ ਕਰਵਾ ਲੈਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਦਰਗਾਹੇ ਇੱਜ਼ਤ ਮਕਬੂਲ ਨਹੀਂ ਹੋ ਸਕਦੀ। ਇਸ ਲਈ ਅਸਲੀ ਜਿਹੜੀ ਦਾਤ ਤੇ ਕਰਾਮਾਤ ਵਾਹਿਗੁਰੂ ਦਾ ਨਾਮ ਸਮਝਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਨਾਲ ਗੋਸ਼ਟ ਕਰਨ ਵਾਸਤੇ ਸੁਮੇਰ ਪਰਬਤ ਤੇ ਗਏ, ਸਿੱਧ ਵੇਖ ਕੇ ਹੈਰਾਨ ਹੋਏ, ਕਹਿਣ ਲੱਗੇ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ੱਕ ਤੋਂ ਇੱਥੇ ਲਿਆਈ। ਸਿੱਧ ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਨੂੰ ਬਾਲਿਆ ਸ਼ਬਦ ਦੁਆਰਾ ਸੰਬੋਧਨ ਕਰਦੇ ਸਨ, ਕਿਉਂਕਿ ਸਤਿਗੁਰੂ ਦੀ ਕਿਸ਼ੋਰ ਅਵਸਥਾ ਸੀ, ਨੌਜਵਾਨ ਅਵਸਥਾ ਸੀ, ਤੇ ਸਿੱਧ ਬੜੀਆਂ ਬੜੀਆਂ ਲੰਬੀਆਂ ਉਮਰਾਂ ਵਾਲੇ ਸਨ। ਕਹਿਣ ਲੱਗੇ ਐ ਬਾਲਿਆ ਕਿਹੜੀ ਸ਼ਕਤੀ ਨਾਲ ਤੂੰ ਇੱਥੇ ਪੁੱਜਿਆ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਬਾਜਹੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਡੇ ਨਾਹੀਂ। ਗੁਰੂ ਘਰ ਦੇ ਵਿੱਚ ਨਾਮ ਦੀ ਕਰਾਮਾਤ ਹੀ ਸਭ ਤੋਂ ਵੱਡੀ ਕਰਾਮਾਤ ਹੈ। ਰਿੱਧ ਸਿੱਧ ਨਾਵੈ ਕੀ ਦਾਸੀ, ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਨੇ। ਇੱਥੋਂ ਤੱਕ ਵੀ ਹਜ਼ੂਰ ਨੇ ਲਿਖਿਆ ਹੈ, ਰਿੱਧ ਸਿੱਧ ਤਿੰਨ ਕੈ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਸਭ ਰਿੱਧੀਆਂ ਸਿੱਧੀਆਂ ਉਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਨੇ, ਉਹਨਾਂ ਦੇ ਪਰਛਾਵੇਂ ਵਾਂਗੂ ਪਿੱਛੇ ਪਿੱਛੇ ਫਿਰਦੀਆਂ ਨੇ, ਪਰ ਉਹ ਉਹਨਾਂ ਵੱਲ ਧਿਆਨ ਹੀ ਨਹੀਂ ਦਿੰਦੇ, ਉਹ ਬੇਪਰਵਾਹ ਰਹਿੰਦੇ ਨੇ। ਇਸੇ ਲਈ ਸਾਨੂੰ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਅਸੀਂ ਜੇ ਕੋਈ ਮਾੜਾ ਮੋਟਾ ਕੋਈ ਰਿੱਧੀ ਸਿੱਧੀ ਵਾਲਾ ਕੋਈ ਪੁਰਖ ਹੋਵੇ ਨਾ, ਉਹਨੂੰ ਰਾਬੀ ਮੰਨਣ ਲੱਗ ਜਾਂਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਰਿੱਧੀਆਂ ਸਿੱਧੀਆਂ ਤੇ ਬਹੁਤ ਛੋਟੀ ਜਿਹੀ ਗੱਲ ਹੈ। ਬਲਕਿ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਪਿੱਛੇ ਸ੍ਰੀ ਰਾਗ ਦੇ ਵਿੱਚ ਆਰੰਭ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਸੀ, ਜੋ ਕਲਯੁਗ ਦੀ ਭੇਂਟ ਸਮੇਂ ਉਚਾਰਨ ਕੀਤਾ ਦੱਸਿਆ ਜਾਂਦਾ। ਦੱਸਦੇ ਨੇ ਜਦੋਂ ਕਲਯੁਗ ਗੁਰੂ ਮਹਾਰਾਜ ਨੂੰ ਮਿਲਿਆ ਤੇ ਉਸਨੇ ਗੁਰੂ ਮਹਾਰਾਜ ਨੂੰ ਪੇਸ਼ਕਸ਼ ਕੀਤੀ। ਪਹਿਲੀ ਪੇਸ਼ਕਸ਼ ਉਹਦੀ ਇਹ ਸੀ ਵੀ ਹੀਰੇ ਮੋਤੀ ਰਤਨਾ ਜੜਤ ਸੋਨੇ ਦੇ ਮੰਦਰ ਮੈਂ ਤੁਹਾਨੂੰ ਭੇਟ ਕਰਨਾ ਚਾਹੁੰਦਾ ਹਾਂ। ਦੂਸਰੀ ਪੇਸ਼ਕਸ਼ ਇਹ ਕੀਤੀ ਵੀ ਮੈਂ ਤੁਹਾਨੂੰ ਸਵਰਗ ਦੀਆਂ ਪਰੀਆਂ ਪੱਛਰਾਂ ਲਿਆ ਕੇ ਭੇਟ ਕਰਨਾ ਚਾਹੁੰਦਾ ਹਾਂ। ਤੀਜੀ ਗੱਲ ਉਹ ਕਹਿੰਦਾ ਮੈਂ ਤੁਹਾਨੂੰ ਧਰਤੀ ਦਾ ਰਾਜ ਦੇ ਸਕਦਾ ਹਾਂ, ਤੁਹਾਨੂੰ ਮੈਂ ਪਾਤਸ਼ਾਹੀ ਦੇ ਸਕਦਾ ਹਾਂ, ਤੇ ਚੌਥੀ ਗੱਲ ਉਸਨੇ ਆਖਿਆ ਮੈਂ ਰਿੱਧੀਆਂ ਸਿੱਧੀਆਂ ਵੀ ਤੁਹਾਨੂੰ ਦੇ ਸਕਦੇ। ਸਿੱਧ ਹੋਵਾਂ ਸਿੱਧ ਲਾਈ ਰਿੱਧ ਅੱਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਭਾਓ ਮਤ ਦੇਖ ਪੂਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੁਕਰਾ ਦਿੱਤਾ। ਕਹਿਣ ਤੋਂ ਪਾਵੇ ਰਿੱਧੀਆਂ ਸਿੱਧੀਆਂ ਵੀ ਕਲਯੁੱਗ ਦੀ ਸਮੱਗਰੀ ਹੈ, ਇਹ ਰੱਬੀ ਦਾਤ ਨਹੀਂ। ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਰਿੱਧ ਸਿੱਧ ਸਾ ਮੋਹ ਹੈ ਨਾਮ ਨਾ ਵਸੈ ਮਨ ਆਏ। ਰਿੱਧੀਆਂ ਸਿੱਧੀਆਂ ਸਾਰੀਆਂ ਮਾਇਆ ਦੇ ਮੋਹ ਦੇ ਵਿੱਚ ਹੀ ਮਨੁੱਖ ਨੂੰ ਘੇਰੀ ਰੱਖਦੀਆਂ ਨੇ। ਰਿੱਧੀਆਂ ਸਿੱਧੀਆਂ ਦੇ ਜੰਜਾਲ ਦੇ ਵਿੱਚ ਪੈ ਕੇ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਜੁੜ ਸਕਦਾ। ਇਸੇ ਲਈ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਨੇ ਇਹ ਕਿਹੋ ਜਿਹੀ ਦਾਤ ਹੈ, ਇਹਨੂੰ ਦਾਤ ਕਿਵੇਂ ਆਖਿਆ ਜਾਵੇ ਜੋ ਮਨੁੱਖ ਆਪਣੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ। ਅਸਲੀ ਤੇ ਦਾਤ ਅਸਲੀ ਕਰਾਮਾਤ ਉਹ ਹੈ ਜੋ ਮਾਲਕ ਦੀ ਪ੍ਰਸੰਨਤਾ ਨਾਲ ਸਾਨੂੰ ਪ੍ਰਾਪਤ ਹੁੰਦੀ ਹੈ।
ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ।
ਲਓ ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲੀ ਜਿਹੜੀ ਚਾਕਰ ਦੀ ਅਵਸਥਾ, ਅਸਲੀ ਜਿਹੜਾ ਸੇਵਕ ਹੈ, ਅਸਲੀ ਵਾਹਿਗੁਰੂ ਦੇ ਦਰ ਦਾ ਨੌਕਰ ਹੈ, ਉਹਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ, ਹੁਣ ਉਹਦੇ ਬਾਰੇ ਸਤਿਗੁਰੂ ਸਪਸ਼ਟੀਕਰਨ ਦੇ ਰਹੇ ਹਨ। ਇਹ ਕਨੇਹੀ ਚਾਕਰੀ, ਵੀ ਇਹ ਕਿਹੋ ਜਿਹੀ ਚਾਕਰੀ ਹੈ, ਇਹ ਕਿਹੋ ਜਿਹੀ ਨੌਕਰੀ ਹੈ ਜਿਤ ਪਾਓ ਖਸਮ ਨਾ ਜਾਏ, ਜਿਸ ਦੇ ਵਿੱਚ ਮਾਲਕ ਦਾ ਪੈਹੀ ਬਣਿਆ ਰਹਿੰਦਾ, ਸਾਡੇ ਮਨ ਦੇ ਵਿੱਚ ਉਹ ਡਰ ਹੀ ਨਹੀਂ ਦੂਰ ਹੁੰਦਾ, ਉਹ ਕਿਹੋ ਜਿਹੀ ਚਾਕਰੀ ਹੈ। ਇਹਦਾ ਮਤਲਬ ਇਹ ਹੈ ਜਿਹੜਾ ਚਾਕਰ ਹੁੰਦਾ ਹੈ ਉਹਦੇ ਅੰਦਰ ਇੱਕ ਤੇ ਮਾਲਕ ਦਾ ਭੈ ਤੇ ਦੂਸਰਾ ਭਾਉ ਪਿਆਰ ਪ੍ਰੇਮ, ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਭੈ ਤੇ ਭਾਉ, ਡਰ ਤੇ ਪ੍ਰੇਮ। ਜਿਹਦੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ ਉਹ ਆਪਣੇ ਮਾਲਕ ਦੀ ਪ੍ਰਸੰਨਤਾ ਨੂੰ ਹਾਸਲ ਕਰਦਾ ਹੈ, ਉਹ ਅਸਲੀ ਸੇਵਕ ਦੀ ਚਾਕਰ ਦੀ ਮੰਜ਼ਲ ਨੂੰ ਹਾਸਲ ਕਰਦਾ ਹੈ। ਹਜ਼ੂਰ ਕਹਿੰਦੇ ਨੇ ਪਹਿਲਾਂ ਮਾਲਕ ਦਾ ਭੈ ਹੋਣਾ ਚਾਹੀਦਾ, ਤੇ ਫਿਰ ਭੈ ਦੇ ਵਿੱਚ ਭਾਉ ਦੇ ਵਿੱਚ ਰਹਿ ਕੇ ਸੇਵਾ ਕਰਦਿਆਂ ਹੋਇਆਂ, ਤੇ ਫਿਰ ਅੰਦਰੋਂ ਭੈ ਦੂਰ ਹੋ ਜਾਵੇ ਤੇ ਕੱਲਾ ਭਾਉ ਰਹਿ ਜਾਵੇ, ਤੇ ਫਿਰ ਸਮਝ ਲਓ ਜਿਹੜਾ ਚਾਕਰ ਹੈ ਉਹ ਆਪਣੇ ਮਾਲਕ ਦੀ ਨਜ਼ਰ ਦੇ ਵਿੱਚ ਪ੍ਰਵਾਨ ਚੜ ਗਿਆ। ਅਸਲੀ ਚਾਕਰ ਭੈ ਦੇ ਵਿੱਚ ਰਹਿਣ ਵਾਲਾ ਨਹੀਂ, ਕਿਉਂਕਿ ਪਹਿਲਾਂ ਤੇ ਭੈ ਹੋਣਾ ਲਾਜ਼ਮੀ ਹੈ। ਨਿਰਮਲ ਭਾਉ ਪਾਇਆ ਆਪ ਗੁਆਇਆ, ਨਿਰਮਲ ਭੈ ਤੋਂ ਬਿਨਾਂ ਭਗਤੀ ਬੰਦਗੀ ਸਿਮਰਨ ਤੇ ਸੇਵਾ ਵੀ ਨਹੀਂ ਹੋ ਸਕਦੀ। ਪਰ ਸਤਿਗੁਰੂ ਕਹਿੰਦੇ ਨੇ ਪੈ ਹੀ ਨਾ ਬਣਿਆ ਰਵੇ, ਪੈ ਦੇ ਨਾਲ ਡਰ ਤੇ ਸਹਿਮ ਬਣਿਆ ਰਹਿੰਦਾ। ਤੇ ਸਤਿਗੁਰੂ ਕਹਿੰਦੇ ਨੇ ਭਗਤੀ ਕਰਦਿਆਂ ਸਿਮਰਨ ਕਰਦਿਆਂ ਹੋਇਆਂ ਤੇ ਹੌਲੀ ਹੌਲੀ ਪੈ ਮਨ ਦੇ ਵਿੱਚੋਂ ਦੂਰ ਹੋ ਜਾਵੇ ਤੇ ਉਹਦੀ ਥਾਂ ਤੇ ਭਾਉ ਹੀ ਰਹਿ ਜਾਵੇ, ਪਿਆਰ ਹੀ ਰਹਿ ਜਾਵੇ। ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਤੇ ਫਿਰ ਅਸਲੀ ਮੰਜ਼ਿਲ ਪ੍ਰਾਪਤ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਇਹ ਕਿਹੋ ਜਿਹੀ ਚਾਕਰੀ ਹੈ, ਇਹ ਕਿਹੋ ਜਿਹੀ ਸੇਵਾ ਟਹਿਲ ਭਗਤੀ ਹੈ ਜਿਸ ਦੇ ਅੰਦਰ ਮਾਲਕ ਦਾ ਡਰ ਬਣਿਆ ਰਹਿੰਦਾ ਤੇ ਮਾਲਕ ਦਾ ਡਰ ਮਨ ਦੇ ਵਿੱਚੋਂ ਦੂਰ ਨਹੀਂ ਹੁੰਦਾ।
ਨਾਨਕ ਸੇਵਕ ਕਾਂਡੀਐ ਜੇ ਸੇਤੀ ਖਸਮ ਸਮਾਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਸੇਵਕ ਉਹ ਆਖੀ ਦਾ ਹੈ, ਕਾਂਡੀਆ ਦਾ ਅਰਥ ਹੁੰਦਾ ਆਖਣਾ, ਅਸਲੀ ਸੇਵਕ ਉਹ ਆਖੀ ਦਾ ਹੈ, ਉਹ ਕਹੀਦਾ ਹੈ ਜੇ ਸੇਤੀ ਖਸਮ ਸਮਾਏ, ਜਿਹੜਾ ਆਪਣੇ ਖਸਮ ਦੇ ਨਾਲ ਭਾਵ ਉਹਦੇ ਪਿਆਰ ਦੇ ਵਿੱਚ ਹੀ ਲੀਨ ਹੋਇਆ ਰਵੇ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਇੱਕ ਨੌਕਰ ਵੀ ਹੁੰਦਾ, ਇੱਕ ਪੁੱਤਰ ਵੀ ਹੁੰਦਾ। ਜਿਹੜਾ ਨੌਕਰ ਹੈ ਉਹਦੇ ਮਨ ਦੇ ਵਿੱਚ ਪੈ ਹੁੰਦਾ, ਤੇ ਜਿਹੜਾ ਪੁੱਤਰ ਹੁੰਦਾ ਉਹਦੇ ਅੰਦਰ ਭਾਉ ਹੁੰਦਾ। ਨੌਕਰ ਦੇ ਮਨ ਦੇ ਵਿੱਚ ਪੈ ਹੁੰਦਾ ਤੇ ਪੁੱਤਰ ਦੇ ਮਨ ਦੇ ਵਿੱਚ ਭਾਉ ਹੁੰਦਾ। ਤੇ ਜੇ ਕੋਈ ਨੌਕਰ ਗਲਤੀ ਕਰੇ ਤੇ ਉਹਨੂੰ ਮਾਲਕ ਤੋਂ ਡਰ ਵੀ ਬਣਿਆ ਰਹਿੰਦਾ ਵੀ ਮਾਲਕ ਮੈਨੂੰ ਝਿੜਕੇਗਾ, ਤੇ ਜਦੋਂ ਪੁੱਤਰ ਕੋਈ ਗਲਤੀ ਕਰਦਾ ਉਹਨੂੰ ਪਤਾ ਵੀ ਜੇ ਮਾਤਾ ਪਿਤਾ ਮੈਨੂੰ ਘੂਰਦੇ ਵੀ ਨੇ ਜਾਂ ਮੈਨੂੰ ਝਿੜਕਦੇ ਵੀ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਮੇਰੇ ਨਾਲ ਪਿਆਰ ਵੀ ਹੈ। ਇਸ ਲਈ ਜਿਹੜਾ ਚਾਕਰ ਨੂੰ ਚਾਕਰ ਹੀ ਨਹੀਂ ਬਲਕਿ ਸਤਿਗੁਰੂ ਮਹਾਰਾਜ ਨੇ ਆਪਣਾ ਪੁੱਤਰ ਬਣਾਇਆ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਆਖਿਆ ਸੀ ਵੀ ਜਿਹੜਾ ਵੀ ਸਿੰਘ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਉਹ ਸਾਡਾ ਪੁੱਤਰ ਹੈ। ਖਾਲਸੇ ਨੂੰ ਅਮਰ ਪੁੱਤਰ ਹੋਣ ਦਾ ਵਰਦਾਨ ਵੀ ਸਤਿਗੁਰੂ ਨੇ ਬਖਸ਼ਿਆ। ਇਸ ਲਈ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਇਹ ਮਨੁੱਖ ਚਾਕਰ ਬਣ ਕੇ ਚਾਕਰੀ ਕਰੇਗਾ ਤੇ ਉਹਨਾਂ ਚਿਰ ਤੱਕ ਇਹਦੇ ਮਨ ਦੇ ਵਿੱਚ ਗੁਰੂ ਦਾ ਭੈ ਤੇ ਗੁਰੂ ਦਾ ਡਰ ਬਣਿਆ ਰਹੇਗਾ, ਉਹ ਦੂਰ ਨਹੀਂ ਹੋ ਸਕਦਾ। ਹਾਂ, ਜਦੋਂ ਚਾਕਰ ਤੋਂ ਅੱਗੇ ਪੁੱਤਰ ਬਣ ਜਾਵੇ, ਭਾਵ ਅੰਮ੍ਰਿਤ ਛਕ ਕੇ ਗੁਰੂ ਦਾ ਸਿੰਘ ਸੱਜ ਜਾਵੇ ਤੇ ਫਿਰ ਉਹ ਮਨ ਦੇ ਵਿੱਚੋਂ ਭੈ ਹੌਲੀ ਹੌਲੀ ਘਟਦਾ ਘਟਦਾ ਘਟ ਜਾਂਦਾ ਹੈ ਤੇ ਉਹਦੀ ਥਾਂ ਤੇ ਪਿਆਰ ਆ ਕੇ ਮਰ ਲੈਂਦਾ। ਅਸਲੀ ਸੇਵਕ, ਅਸਲੀ ਗੁਰੂ ਦਾ ਸਿੱਖ ਉਹ ਹੈ ਜਿਹੜਾ ਆਪਣੇ ਮਾਲਕ ਦੇ ਪਿਆਰ ਦੇ ਵਿੱਚ ਹੀ ਹਮੇਸ਼ਾ ਲੀਨ ਹੋਇਆ ਰਵੇ।
ਪੌੜੀ ਨਾਨਕ ਅੰਤ ਨਾ ਜਪਨੀ ਹਰ ਤਾ ਕੇ ਪਾਰਾ ਬਾਰ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੇਅੰਤਤਾ ਦਾ ਜ਼ਿਕਰ ਕਰਦੇ ਹਨ। ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਾਰਾ ਵਾਰ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਤੇ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ ਤੇ ਉਸਦੇ ਪਾਰਾ ਵਾਰ, ਉਸਦੇ ਉਰਵਾਰ ਪਾਰ ਦਾ, ਤਾਂ ਕਿ ਪਾਰਾ ਵਾਰ ਉਸ ਵਾਹਿਗੁਰੂ ਦੇ ਉਰਵਾਰ ਪਾਰ ਦਾ ਅੰਤ ਨਾ ਜਾਪਣੇ, ਕੋਈ ਅੰਤ ਨਹੀਂ ਜਾਣ ਸਕਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਉਸਦੇ ਉਰਵਾਰ ਪਾਰ ਦਾ ਕੋਈ ਵੀ ਅੰਤ, ਕੋਈ ਓੜ, ਕੋਈ ਸ਼ੁਮਾਰ ਨਹੀਂ ਜਾਣ ਸਕਦਾ।
ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਖਤੀ ਦਾ ਅਰਥ ਹੈ ਸਖਤੀ, ਉਹ ਵਾਹਿਗੁਰੂ ਆਪ ਹੀ ਸਖਤੀ ਕਰਦਾ ਹੈ, ਭਾਵ ਤੱਦੀ ਕਰਦਾ ਹੈ, ਫਿਰ ਆਪ ਕਰਾਏ ਮਾਰ ਤੇ ਫਿਰ ਆਪ ਹੀ ਭਾਈ ਮਾਰ ਵੀ ਕਰਾਉਂਦਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਪਾਪੀ ਮਨੁੱਖ ਨੇ, ਜਿਹੜੇ ਸੰਸਾਰ ਦੇ ਵਿੱਚ ਆ ਕੇ ਬਦਫੈਲੀਆਂ ਕਰਦੇ ਨੇ, ਚੋਰੀਆਂ ਯਾਰੀਆਂ ਕਰਦੇ ਨੇ, ਗੁਰੂ ਦੀ ਨਿੰਦਿਆ ਕਰਦੇ ਨੇ, ਨਿਰਵੈਰਾਂ ਨਾਲ ਵੈਰ ਕਰਦੇ ਨੇ, ਧਰਮ ਦੇ ਕੰਮਾਂ ਦੇ ਵਿੱਚ ਕੋਈ ਨਾ ਕੋਈ ਵਿਘਨ ਪਾਉਂਦੇ ਨੇ, ਸਤਿਗੁਰੂ ਕਹਿੰਦੇ ਨੇ ਆਪ ਕਰਾਏ ਸਖਤੀ, ਫਿਰ ਉਹਨਾਂ ਤੋਂ ਅਕਾਲ ਪੁਰਖ ਵਾਹਿਗੁਰੂ ਸਖਤੀ ਕਰਵਾਉਂਦਾ ਹੈ, ਉਹਨਾਂ ਤੇ ਵਾਹਿਗੁਰੂ ਜਮਾਂ ਦੀ ਸਖਤੀ ਕਰਵਾਉਂਦਾ, ਫਿਰ ਆਪ ਕਰਾਏ ਮਾਰ, ਫਿਰ ਉਹਨਾਂ ਤੇ ਮਾਰ ਵੀ ਆਪ ਹੀ ਕਰਵਾਉਂਦਾ। ਭਾਵ ਪਹਿਲਾਂ ਸਖਤੀ ਹੁੰਦੀ ਹੈ, ਸਖਤੀ ਤੋਂ ਮੁਰਾਦ ਹੈ ਵੀ ਕਿਸੇ ਨੂੰ ਜਿਵੇਂ ਕੋਈ ਘਰੇ ਬੈਠਾ ਉਹਨੂੰ ਉੱਥੇ ਤੰਗ ਕਰੀ ਜਾਣਾ, ਉਹਨੂੰ ਨਜ਼ਰਬੰਦ ਕਰ ਦੇਣਾ, ਇਹ ਸਖਤੀ ਹੁੰਦੀ ਹੈ, ਤੇ ਫਿਰ ਉਹਨੂੰ ਪਕੜ ਕੇ ਉਹਨੂੰ ਸਜ਼ਾ ਦੇਣੀ, ਫਿਰ ਆਪ ਕਰਾਏ ਮਾਰ। ਇਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ, ਸਖਤੀ ਵੀ ਆਪ ਕਰਾਉਂਦਾ ਤੇ ਫਿਰ ਆਪ ਹੀ ਭਾਈ ਮਾਰ ਵੀ ਕਰਾਉਂਦਾ, ਉਹਨਾਂ ਨੂੰ ਸਜ਼ਾ ਵੀ ਦਿੰਦਾ, ਕਿਉਂਕਿ ਵਾਹਿਗੁਰੂ ਸਮਰੱਥ ਹੈ। ਸਾਖਤੀ ਜਿਹੜਾ ਸ਼ਬਦ ਹੈ ਇਹਦਾ ਅਰਥ ਸਖਤੀ ਹੀ ਵਧੇਰੇ ਟੁਕਦਾ ਹੈ, ਪਰ ਦੂਜਾ ਇਹਦਾ ਅਰਥ ਆਪ ਕਰਾਏ ਸਾਖਤੀ ਦਾ ਅਰਥ ਤਿਆਰੀ ਵੀ ਹੈ। ਜਿਵੇਂ ਇੱਕ ਥਾਂ ਤੇ ਗੁਰੂ ਮਹਾਰਾਜ ਦੇ ਬਚਨ ਆਉਂਦੇ ਨੇ ਵੀ ਇੱਕ ਉਹ ਬੰਦੇ ਨੇ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਤੇ ਇੱਕ ਉਹ ਨੇ ਜਿਹੜੇ ਤਿਆਰੀ ਕਰ ਰਹੇ ਨੇ। ਉਹ ਸ਼ਬਦ ਉੱਥੇ ਵੀ ਸਾਖਤੀ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ, ਆਪ ਕਰਾਏ ਸਾਖਤੀ, ਉਹ ਵਾਹਿਗੁਰੂ ਆਪ ਹੀ ਤਿਆਰੀ ਕਰਵਾਉਂਦੇ। ਸਾਰੀ ਤਿਆਰੀ ਹੋਣ ਤੋਂ ਬਾਅਦ ਜਦੋਂ ਪਾਪੀਆਂ ਨੂੰ ਪਾਪਾਂ ਦੀ ਸਜ਼ਾ ਮਿਲਦੀ, ਫਿਰ ਆਪ ਕਰਾਏ ਮਾਰ, ਫਿਰ ਉਹਨਾਂ ਤੇ ਆਪ ਹੀ ਮਾਰ ਕਰਦਾ ਹੈ। ਤੇ ਕੁਛ ਵਿਦਵਾਨਾਂ ਨੇ ਸਾਖਤੀ ਦਾ ਅਰਥ ਉਤਪਤੀ ਵੀ ਕੀਤਾ ਵੀ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਦੀ ਪੈਦਾਇਸ਼ ਕਰਦਾ ਹੈ ਤੇ ਫਿਰ ਆਪ ਹੀ ਮਾਰ ਕਰਦਾ, ਪਾਪ ਸਾਰਿਆਂ ਨੂੰ ਨਾਸ਼ ਕਰਦਾ ਹੈ।